ਟਿੱਬੀ ਦੇ ਉੱਤੇ ਬੈਠੇ ਨਾ, ਬੈਠੇ ਬੈਠੇ ਨਾ ਮਨ ਬੜਾ ਬੈਰਾਗੀ ਜਿਹਾ ਹੋ ਗਿਆ। ਕੋਲ ਗੁਰੂ ਕੇ ਸਿੱਖ ਭਾਈ ਦਇਆ ਸਿੰਘ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਮਹਾਰਾਜ ਸਤਿਗੁਰੂ ਕੀ ਗੱਲ ਹੈ, ਸਿੰਘ ਬਹੁਤ ਸ਼ਹੀਦ ਹੋ ਰਹੇ, ਕੀ ਗੱਲ ਹੈ, ਸਿੰਘ ਸ਼ਹੀਦ ਹੋਣ ਲੱਗ ਪਏ ਆ, ਕੀ ਕਾਰਨ ਹੈ। ਸਤਿਗੁਰੂ ਕਹਿੰਦੇ, ਨਹੀਂ ਦਇਆ ਸਿੰਘ, ਮਨ ਹਿਰਦਾ ਗਦਗਦ ਹੋਇਆ, ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ ਮਨ, ਤਾਂ ਵੀ ਮਨ ਬਰਾਗੀ ਹੋ ਜਾਂਦਾ। ਕਹਿੰਦੇ ਮਹਾਰਾਜ ਕੀ ਗੱਲ, ਕਹਿੰਦੇ ਦਇਆ ਸਿੰਘ ਦੂਰ ਝਾਤ ਮਾਰ ਕੇ ਵੇਖ, ਜੰਗਲ ਦਾ ਇਲਾਕਾ ਸੀ ਸਾਰਾ, ਕਹਿੰਦੇ ਦਇਆ ਸਿੰਘ ਦੂਰ ਝਾਤ ਮਾਰ ਕੇ ਵੇਖ, ਘੋੜੇ ਦੇ ਉੱਤੇ ਸਵਾਰ ਹੋ ਕੇ ਕੌਣ ਲੜਦਾ ਪਿਆ, ਪਹਿਲਾਂ ਘੋੜੇ ਤੇ ਸਵਾਰ ਹੋ ਕੇ ਕੌਣ ਲੜਦਾ ਪਿਆ, ਉਹ ਦੇਖ ਸਾਹਮਣੇ। ਕਹਿਣ ਲੱਗਾ ਮਹਾਰਾਜ, ਭਾਈ ਦਇਆ ਸਿੰਘ ਕਹਿੰਦੇ, ਮਹਾਰਾਜ ਕੋਈ ਇਸਤਰੀ ਆ, ਕੋਈ ਔਰਤ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਇਹ ਮਾਈ ਭਾਗੋ ਜੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਗੱਲ ਬੜੀ ਕਮਾਲ ਦੀ ਕਹੀ, ਕਹਿਣ ਲੱਗੇ ਭਾਈ ਦਇਆ ਸਿੰਘ, ਜਦੋਂ ਇਹ ਸਿੰਘਣੀਆਂ, ਜਦੋਂ ਇਹ ਇਸਤਰੀਆਂ ਵੀ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਜੰਗ ਦੇ ਮੈਦਾਨ ਵਿੱਚ ਲੜਨ ਲੱਗ ਪਈਆਂ ਆ, ਤੇ ਘੋੜੇ ਦੇ ਉੱਤੇ ਸਵਾਰ ਹੋ ਕੇ ਦੁਸ਼ਮਣ ਦਾ ਟਾਕਰਾ ਕਰ ਰਹੀਆਂ ਆ, ਦਇਆ ਸਿੰਘ ਹੁਣ ਸਿੱਖੀ ਨੂੰ ਕੋਈ ਖਤਰਾ ਨਹੀਂ ਰਹਿ ਗਿਆ, ਬਾਕੀ ਸਾਰੇ ਪਾਸੇ ਤੇ ਇਹਨਾਂ ਨੇ ਮੱਲਾਂ ਮਾਰ ਲਈਆਂ। ਸਾਹਿਬ ਸਤਿਗੁਰੂ ਸਿੱਖੀ ਦੇ ਵਿੱਚ ਇਹਨਾਂ ਨੇ ਧਰਮ ਕਮਾਇਆ, ਸੇਵਾ ਕੀਤੀਆਂ, ਨਾਮ ਜਪਿਆ, ਭਜਨ ਬੰਦਗੀ ਕੀਤੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਹੁਣ ਜੰਗ ਦੇ ਮੈਦਾਨ ਵਿੱਚ ਵੀ ਜੂਝਣ ਲੱਗ ਪਈਆਂ। ਅਸਲੀਅਤ ਸਾਧ ਸੰਗਤ ਇਹ ਜੇ ਕਿ ਮਾਈ ਭਾਗੋ ਹੀ ਸੀ ਜਿਹੜੀ ਉਹਨਾਂ ਨੇ ਮਾਝੇ ਦੇ ਸਿੰਘਾਂ ਨੂੰ ਲਿਆ ਕੇ ਕਲਗੀਧਰ ਪਾਤਸ਼ਾਹ ਕੋਲੋਂ ਬਖਸ਼ਾਉਣ ਵਾਲੀ ਸੀ, ਇਹ ਮਾਈ ਭਾਗੋ ਸੀ। ਕਾਫੀ ਦੇਰ ਜੰਗ ਹੁੰਦੀ ਰਹੀ, ਹੁਣ ਪਾਣੀ ਤੱਕ ਤੇ ਮੁਗਲ ਫੌਜਾਂ ਦੀ ਪਹੁੰਚ ਨਹੀਂ ਹੈਗੀ, ਤੇ ਪਤਾ ਕੀ ਹੋਇਆ, ਵਜ਼ੀਰ ਖਾਂ ਦੇ ਜਿਹੜੀਆਂ ਫੌਜਾਂ ਤੇ ਫੌਜਦਾਰ ਸਨ ਨਾ, ਉਹ ਫੌਜਦਾਰ ਕਹਿਣ ਲੱਗਾ, ਉਹ ਆਪਾਂ ਇੱਥੇ ਕਹਿੰਦਾ ਇਸ ਕਰਕੇ ਆਏ ਹਾਂ ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਪਕੜ ਲਵਾਂਗੇ ਆਪਾਂ, ਜਾਂ ਗੁਰੂ ਗੋਬਿੰਦ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿਆਂਗੇ, ਖਤਮ ਕਰ ਦਾਂਗੇ, ਇਸੇ ਕਰਕੇ ਹੀ ਆਏ ਨਾ ਆਪਾਂ। ਉਹ ਕਹਿੰਦਾ, ਉਹ ਭੋਲਿਓ, ਆਪਣੀਆਂ ਫੌਜਾਂ ਨੂੰ ਕਹਿੰਦਾ, ਜਦੋਂ ਬਹੁਤ ਫੌਜਾਂ ਮਰਨ ਲੱਗ ਪਈਆਂ ਨਾ, ਤੇ ਪਤਾ ਕੀ ਕਹਿੰਦਾ, ਉਹ ਕਹਿੰਦਾ ਜਿਹੜਾ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੇ ਵਿੱਚ ਸਾਡੇ ਕੋਲੋਂ ਨਹੀਂ ਪਕੜਿਆ ਗਿਆ, ਜਿਹੜਾ ਗੁਰੂ ਗੋਬਿੰਦ ਸਿੰਘ ਸਿੱਖਾਂ ਦਾ ਗੁਰੂ ਇਹਨਾਂ ਦਾ ਮੁਰਸ਼ਦ, ਉਹ ਕਹਿੰਦਾ ਛੋਟੀ ਜੀ ਗੜੀ, ਕਹਿੰਦਾ ਚਮਕੌਰ ਦੀ, ਉਹ ਕਹਿੰਦਾ ਉਸ ਛੋਟੀ ਦੀ ਗੜੀ ਵਿੱਚੋਂ ਇਹ ਸਿੱਖਾਂ ਦਾ ਗੁਰੂ ਸਾਡੇ ਕੋਲੋਂ ਨਹੀਂ ਫੜਿਆ ਗਿਆ, ਪਕੜਿਆ ਗਿਆ, ਉਹ ਅਸੀਂ ਮਾਛੀਵਾੜੇ ਨੂੰ ਘੇਰਾ ਪਾਇਆ, ਤਾਂ ਇਹ ਗੁਰੂ ਸਾਡੇ ਕੋਲੋਂ ਨਹੀਂ ਪਕੜਿਆ ਗਿਆ, ਤੇ ਨਾ ਅਸੀਂ ਇਹਨੂੰ ਖਤਮ ਕਰ ਸਕੇ ਹਾਂ। ਉਹ ਕਹਿੰਦਾ ਐਡੇ ਵੱਡੇ ਜੰਗਲਾਂ ਦੇ ਵਿੱਚ ਇਸ ਗੁਰੂ ਨੂੰ ਕੌਣ ਹੱਥ ਪਾ ਸਕਦਾ ਹੈ। ਕਹਿੰਦਾ ਐਡੇ ਵੱਡੇ ਜੰਗਲਾਂ ਦੇ ਵਿੱਚ ਇਸ ਗੁਰੂ ਨੂੰ ਕੌਣ ਪਕੜ ਸਕਦਾ ਵਾ, ਇਸ ਕਰਕੇ ਸਾਨੂੰ ਵਾਪਸ ਮੁੜ ਜਾਣਾ ਚਾਹੀਦਾ। ਇਹਦਾ ਮਤਲਬ ਇਹ ਸੀ ਕਿ ਜਦੋਂ ਉਹਨਾਂ ਨੇ ਆਪਣਾ ਫੈਸਲਾ ਦਿੱਤਾ, ਇਹਦਾ ਮਤਲਬ ਉਹ ਆਪਣੇ ਆਪ ਨੂੰ ਹਾਰੇ ਹੋਏ ਮਹਿਸੂਸ ਕਰਦੇ ਵੀ ਸਾਡੀ ਹਾਰ ਹੋਈ ਆ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਜ਼ਫਰਨਾਮਾ ਲਿਖਿਆ ਨਾ ਔਰੰਗਜ਼ੇਬ ਨੂੰ, ਉਹਦੇ ਚ ਮਹਾਰਾਜ ਨੇ ਲਿਖਿਆ ਕਿ ਔਰੰਗਜ਼ੇਬ ਜਿੰਨੀਆਂ ਵੀ ਜੰਗਾਂ ਹੋਈਆਂ ਆ, ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ ਖਾਲਸੇ ਦੀ ਜਿੱਤ ਹੋਈ ਹੈ, ਸਾਰੀਆਂ ਜੰਗਾਂ ਵਿੱਚ ਖਾਲਸੇ ਦੀ ਜਿੱਤ ਹੋਈ ਹੈ। ਭਾਵੇਂ ਕਲਗੀਧਰ ਪਾਤਸ਼ਾਹ ਨੇ ਆਖਿਆ ਮੈਨੂੰ ਕਈ ਸਿੰਘ ਸ਼ਹੀਦ ਕਰਾਉਣੇ ਪਏ, ਆਪਣੇ ਪੁੱਤਰ ਜਾਣ ਤੋਂ ਪਿਆਰੇ, ਆਪਣੇ ਪੁੱਤਰਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ, ਪਰ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਨੇ ਆਖਿਆ ਔਰੰਗਜ਼ੇਬ ਅਸਲੀਅਤ ਇਹ ਆ ਕਿ ਜੋ ਮੇਰਾ ਸਿੱਖੀ ਨਾਲ ਪਿਆਰ ਆ, ਧਰਮ ਨਾਲ ਪਿਆਰ ਆ, ਉਹ ਜਾਨਾਂ ਦੇ ਨਾਲ ਨਹੀਂ ਹੈ, ਉਹ ਇਹਨਾਂ ਜਾਨਾਂ ਨਾਲ ਨਹੀਂ, ਤੇਰੇ ਤਨਖਾਹਾਂ ਦੇ ਉੱਤੇ ਲੜਨ ਵਾਲੇ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਆ, ਪਰ ਇੱਧਰ ਪਿਆਰ ਦੇ ਵਿੱਚ ਭੇਜ ਕੇ, ਪ੍ਰੀਤ ਵਿੱਚ ਭੇਜ ਕੇ, ਸਿੱਖੀ ਦੀ ਖਾਤਰ, ਧਰਮ ਦੀ ਖਾਤਰ ਲੜਨ ਵਾਲੇ ਸਿੱਖ ਆ, ਇਹਨਾਂ ਦੇ ਅੰਦਰ ਪ੍ਰੀਤ ਆ, ਇਹ ਜਾਨਾਂ ਹੂਲ ਕੇ ਲੜਦੇ ਆ, ਇਸ ਕਰਕੇ ਔਰੰਗਜ਼ੇਬ ਇੰਨੀਆਂ ਫੌਜਾਂ ਤੇ ਇੰਨੇ ਹੱਲੇ ਕਰਨ ਦੇ ਬਾਵਜੂਦ ਵੀ ਤੂੰ ਇੱਕ ਹਾਰਿਆ ਹੋਇਆ ਬਾਦਸ਼ਾਹ ਹੈ, ਤੂੰ ਇੱਕ ਹਾਰਿਆ ਹੋਇਆ ਰਾਜਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਲਿਖਿਆ ਕਲਗੀਧਰ ਪਾਤਸ਼ਾਹ ਦੇ ਇਹ ਜਿਹੜੇ ਬਚਨ ਸੀ ਨਾ ਸਾਧ ਸੰਗਤ, ਇਹੀ ਔਰੰਗਜ਼ੇਬ ਬਾਦਸ਼ਾਹ ਨੂੰ ਮੰਜੇ ਤੇ ਸੁੱਟ ਗਏ। ਜਦੋਂ ਜ਼ਫਰਨਾਮਾ ਪੜਿਆ ਨਾ ਔਰੰਗਾਬਾਦ, ਉੱਥੇ ਜ਼ਫਰਨਾਮਾ ਲੈ ਕੇ ਗਿਆ ਸੀ ਭਾਈ ਦਇਆ ਸਿੰਘ ਔਰੰਗਾਬਾਦ, ਉੱਥੇ ਸੀ ਔਰੰਗਜ਼ੇਬ, ਉਸ ਵੇਲੇ ਦਿੱਲੀ ਨਹੀਂ ਸੀ। ਜਦੋਂ ਇਹਨੇ ਜ਼ਫਰਨਾਮਾ ਪੜਿਆ ਨਾ ਔਰੰਗਜ਼ੇਬ ਨੇ, ਉਹਦੇ ਤੋਂ ਬਾਅਦ ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜ਼ੇਬ ਮੰਜੇ ਤੋਂ ਨਹੀਂ ਉੱਠਿਆ, ਬਿਮਾਰ ਪੈ ਗਿਆ। ਉਹ ਕਹਿੰਦਾ ਇਹ ਜਿਹੜੀ ਸਿੱਖਾਂ ਦੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਦੀ ਚਿੱਠੀ ਆ, ਇਹਨੇ ਮੇਰੀ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ, ਇਹਨੇ ਮੇਰੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਵਕਤ ਔਰੰਗਜ਼ੇਬ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਉੱਤੇ ਕੋਈ ਹੱਲਾ ਨਾ ਕੀਤਾ ਜਾਏ। اور انہیں چٹھی لکھی بقاعدہ وہ ظفرنامے کے جواب چ کہ میری بینتی آ کہ کرپا کر کے مینو دکھن والے پاسے پہنچ کے اتنے درشن دے کے کرتارتھ کرو. یہ اورنگزیب کی چٹھی سی پر وہ گرو صاحب کا درشن نہیں کر سکیا, پہلے ہی مر گیا. وہ گرو گوبند سنگھ صاحب کے ندیڑ پہنچن تو حضور صاحب پہنچن تو پہلے ہی اورنگزیب جہاں یہ ختم ہو گیا سی. یہ موت ہو گئی سی. کڈے وہ جمیر نو چنجوڑن والے بولیا. گرو گوبند سنگھ صاحب سچے پاتشاہ نے آخیا سی یہ مکت سر کی جنگ تو پہلا لکھیا سی ظفرنامہ. ستگر نے آپ جی کی جانکاری واسطے بےنتی کرتے ہیں مکسر کی جنگ بعد ہوئی. کلگیدر پاتشاہ گرو گوبند سنگھ مہاراج نے کیا سی کھڈی کمال دی بات. صاحب سچے پاتشاہ کہتے ہمو مرد باید شود سکھنور نہ شکمے دگر در دہانے دگر. کہندے مرد او نہیں ہوندا جس دے دل وچ کچھ ہور ہووے تے منہ تے کچھ ہور ہووے. کہندے مرد او ہوندا ہے جو اودی زبان تے ہے او دے دل وچ ہے, پر توں ایک مرد بادشاہ نہیں ہے. کیوں؟ کیونکہ تیری زبان دے اوتے کچھ ہو رہا تے دل وچ کچھ ہو رہا. اورنگزیب بادشاہ نے کہا سی مہاراج. کلگیدر بادشاہ نے آخیا سی نہ زیبت ترا نامے اورنگزیب کہ نامے اورنگزیب نیایت فریب. کڈے پیارے لفظ سی وچے ارداس دے بارے چی تہاڈے نال سانجھے کر لیں کہ صاحب سچے پاتشاہ کلگیدر پتا دے اندر کڈی جرت ہے, پتر کٹوا کے بھی قربانیاں کر کے بھی انکھ دلیری جرت چڑھدی کلا. نا زیبد ترا نامے اورنگزیب. اورنگزیب زیب دا ارتھ ہوندا سونا, اورنگ دا ارتھ تخت. اورنگزیب دا ارتھ پتا کی بندا ہے؟ سونا تخت. جاں ودوانا نے یہ ارتھ کیتا تخت دا شنگار. ایک ودوان یہ ارتھ کردا شنگاریا ہویا تخت. کہندے تیرا نام بڑا ودیا گرو گوبند سنگھ صاحب کہندے, پر اورنگزیب اے نام تینوں پھبدا نہیں ہے, اے نام تینوں چنگا نہیں لگتا. جاں اپنا نام بدل لا جاں اپنی کرتوتاں بدل لا. صاحب سچے پاتشاہ کہندے تیرا نام ہے اورنگزیب, اے نام تینوں چنگا نہیں لگتا. کیوں؟ کیونکہ جیڑا تخت دا شنگار ہووے نا کہندے انہوں فریب کرنا پھبدا نہیں ہے, انہوں فریب کرنا چنگا نہیں لگتا. پر تیرے نالوں وڈا فریبی اج تک میں سنسار وچ کوئی ویکھیا نہیں ہے. تو فریب کرنے والا بندہ ہے. زبان دے اتے تیرے نمازاں ہیں, تسبیح ویردا روزے رکھدا ہیں, حج کرنے واسطے جانا ہیں, پر چھوٹے چھوٹے شیر خور بچیاں دے اتے ظلم کردا ہے. تو فریبی بادشاہ ہیں. اس کر کے اورنگزیب نام تینوں چنگا نہیں لگتا. نہ زیبد ترا نامے اورنگزیب کہ نامے اورنگزیب نا تیرا اورنگزیب ہے, نیایت فریب تے کردہ توں فریب ہے, تینوں چنگا نہیں لگتا. تو تخت تے بہ کے شاہی محلہ وچ بہ کے حکم چلاونا ہے تے اپنی فوجاں نو بھیجنا ظلم کرن واسطے اتیاچار کرن واسطے. کہندے تو ناجو نیامت چ اورنگزیب پڑدا رہا, تیرا پیو بادشاہ تیرا دادے پڑدادے بادشاہ راجے کہندے مکھن ملائیاں نال پڑدا رہا توں. تینوں کدے چھوٹے ہوندے نوں وی جدوں تو بچہ ہوندا سا تیرے نوکر چاکر تیرے پیو دادے دے تینوں دھرتی تے پیر نہیں سی لاون دیندے, او تو نازو نعمت مکھن ملائیاں چ پڑدا رہا. اج وی محلاں دے وچ بیٹھا حکم سناونا, تینوں کی پتا آ جنگ دا میدان کی ہوندا ہے؟ گرو گوبند سنگھ صاحب نے لکھا اورنگزیب نو کہندے تینوں کی پتا آ جنگ دا میدان کی ہوندا ہے؟ جے تیرے چ جرت آ جے تیرے چ طاقت آ تُو اپنے آپ نو بڑا بہادر تے سور بیر سمجھنا. کلگیدر پاتشاہ کہندے پھر ایک کم کر, کہندے جنگ دے میدان وچ آ اپاں دوویں ہتھ کر کے ویکھ لئیے ایک دوجے نال تاکہ پتا لگ جائے کہ بہادر کون ہے تے کائر کون ہے. کہن لگے تینوں اجے تک کوئی جنگی جوان نہیں ٹکریا, تو اجے تک کسے بہادر سوربیر دے ہاتھ نہیں ویکھے, کیونکہ تو نازو نعمت چ پڑدا رہیا, تینوں کی پتا جنگ دا میدان کی ہوندا. توں آج نازو نعمت سمر خردائی جے جنگی جوانا نہ بر خردائی. تو نازو نعمت وچ پڑدا رہیا, تینوں اجے تک کوئی جنگی جوان نہیں ٹکریا. اے گرو گوبند سنگھ صاحب دے بچن سن. ਕਹਿਣ ਦਾ ਭਾਵ ਇਹ ਕੁਝ ਐਸੀਆਂ ਪੰਗਤੀਆਂ ਜਿਨ੍ਹਾਂ ਤੋਂ ਮੈਂ ਬੇਨਤੀ ਕਰ ਰਿਹਾ ਸੀ ਕਿ ਔਰੰਗਜ਼ੇਬ ਬਾਦਸ਼ਾਹ ਇਹ ਪੜ੍ਹ ਕੇ ਉਹਦੀ ਜ਼ਮੀਰ ਹਿੱਲ ਗਈ, ਇੱਕ ਵਾਰੀ ਆਤਮਾ ਝੰਜੋੜੀ ਗਈ, ਉਹਨੇ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕੀਤਾ। ਉਹ ਫਤਿਹ ਦੀ ਚਿੱਠੀ ਪੜ੍ਹ ਕੇ, ਜ਼ਫਰਨਾਮੇ ਦਾ ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ, ਕਲਗੀਧਰ ਪਾਤਸ਼ਾਹ ਨੇ ਜਿੱਤ ਦੀ ਚਿੱਠੀ ਲਿਖੀ ਕਿ ਖਾਲਸੇ ਦੀ ਗੁਰੂ ਨਾਨਕ ਦੇ ਘਰ ਦੀ ਜਿੱਤ ਹੋਈ ਆ, ਇਹ ਮੈਂ ਜਿੱਤ ਦੀ ਫਤਿਹ ਦੀ ਚਿੱਠੀ ਲਿਖ ਰਿਹਾ ਤੈਨੂੰ, ਤੈਨੂੰ ਪਤਾ ਲੱਗ ਜਾਵੇ ਕਿ ਗੁਰੂ ਨਾਨਕ ਦੇ ਘਰ ਦੀ ਜਿੱਤ ਆ ਤੇ ਤੂੰ ਹਾਰਿਆ ਹੋਇਆ ਬਾਦਸ਼ਾਹ, ਹਾਰਿਆ ਹੋਇਆ ਰਾਜਾ, ਏਡਾ ਵੱਡਾ ਬਾਦਸ਼ਾਹ ਤੇ ਲੱਖਾਂ ਫੌਜਾਂ ਦਾ ਮਾਲਕ ਹੋ ਕੇ ਵੀ ਗੁਰੂ ਨਾਨਕ ਦੇ ਘਰ ਨਾਲ ਟੱਕਰ ਲਵੇਂਗਾ, ਹਾਰ ਤੋਂ ਬਿਨਾਂ ਕੁਝ ਤੇਰੇ ਪੱਲੇ ਨਹੀਂ ਪਏਗਾ, ਕਿਉਂਕਿ ਜਿਸ ਨੇ ਵੀ ਅੱਜ ਤੱਕ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ ਉਹਦੀ ਹਾਰ ਹੀ ਹੋਈ ਆ, ਉਹ ਜ਼ਿੰਦਗੀ ਦੀ ਬਾਜੀ ਹਾਰ ਕੇ ਸੰਸਾਰ ਤੋਂ ਕੂਚ ਕਰ ਗਿਆ। ਜਿਹੜਾ ਗੁਰੂ ਨਾਨਕ ਦੇ ਘਰ ਨਾਲ ਟੱਕਰਿਆ ਉਹ ਨੇਸ ਤੋਂ ਨਬੂਦ ਹੋ ਗਿਆ, ਖਤਮ ਹੋ ਗਿਆ, ਨਾਸ਼ ਹੋ ਗਿਆ। ਕਹਿਣ ਦਾ ਭਾਵ ਜਿਨ੍ਹਾਂ ਨੇ ਆਪਾ ਕੁਰਬਾਨ ਕੀਤਾ ਉਹਨਾਂ ਨੂੰ ਵੀ ਕਲਗੀਧਰ ਪਾਤਸ਼ਾਹ ਨੇ ਮਾਣ ਇੱਜ਼ਤ ਵਡਿਆਈ, ਉਹਨਾਂ ਦੀ ਝੋਲੀ ਚ ਪਾਈ, ਜਿਨ੍ਹਾਂ ਨੇ ਜ਼ੁਲਮ ਕੀਤਾ ਉਹਨਾਂ ਨੂੰ ਦੁਰਕਾਰਿਆ ਵੀ। ਉਹ 40 ਮੁਕਤਸਰ ਦੀ ਧਰਤੀ ਵਾਲੇ, ਸਾਰੀਆਂ ਫੌਜਾਂ ਜਦੋਂ ਵਾਪਸ ਮੁੜ ਗਈਆਂ ਕਿ ਗੁਰੂ ਗੋਬਿੰਦ ਸਿੰਘ ਸਾਡੇ ਕੋਲੋਂ ਪਕੜਿਆ ਨਹੀਂ ਜਾ ਸਕਦਾ, ਉਹਨਾਂ ਨੇ ਪਤਾ ਕੀ ਕੀਤਾ, ਫੌਜਾਂ ਵਾਪਸ ਮੁੜ ਗਈਆਂ। ਕਲਗੀਧਰ ਪਾਤਸ਼ਾਹ ਜਦੋਂ ਥੱਲੇ ਆਏ ਉਸ ਉੱਚੀ ਟਿੱਬੀ ਤੋਂ, ਮਹਾਰਾਜ ਸੱਚੇ ਪਾਤਸ਼ਾਹ ਨੇ ਆਣ ਕੇ ਵੇਖਿਆ, ਆਪਣੇ ਸਿੰਘਾਂ ਨੂੰ ਕਹਿੰਦੇ ਗੁਰਸਿੱਖ ਪਿਆਰਿਓ, ਜਿੰਨੇ ਸ਼ਹੀਦ ਸਿੰਘਾਂ ਦੇ ਸਰੀਰ ਆ ਇਹਨਾਂ ਨੂੰ ਇਕੱਠੇ ਕਰੋ, ਸਾਰੇ ਸਿੰਘਾਂ ਦੇ ਜਿਹੜੇ ਸ਼ਹੀਦ ਸਰੀਰ ਸੀ ਉਹ ਇਕੱਠੇ ਕੀਤੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਪਣੇ ਹੱਥੀ ਉਹਨਾਂ ਦਾ ਅੰਗੀਠਾ ਤਿਆਰ ਕੀਤਾ, ਹੱਥੀ ਅੰਗੀਠਾ ਤਿਆਰ ਕੀਤਾ। ਤਿਆਰ ਕਰਦਿਆਂ ਕਰਦਿਆਂ ਨਾਲੇ ਤਿਆਰ ਕਰੀ ਜਾਂਦੇ ਆ, ਨਾਲੇ ਸਰੀਰ ਇਕੱਠੇ ਕਰੀ ਜਾਂਦੇ ਆ, ਸਰੀਰ ਇਕੱਠੇ ਕਰਦਿਆਂ ਕਰਦਿਆਂ ਇੱਕ ਸਿੰਘ ਐਸਾ ਜਿਸ ਨੂੰ ਅਜੇ ਸਾਹ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸਿਰ ਵਾਲੇ ਪਾਸੇ ਬਹਿ ਗਏ, ਉਹਦਾ ਚਿਹਰਾ ਸਾਫ ਕੀਤਾ ਰੁਮਾਲ ਨਾਲ, ਮੂੰਹ ਪੂੰਝਿਆ, ਕੇਸ ਬੰਨੇ ਜੂੜਾ ਕੀਤਾ ਤੇ ਸਾਧ ਸੰਗਤ ਚਿਹਰਾ ਸਾਫ ਕਰਕੇ ਉਹਦਾ ਸਿਰ ਆਪਣੇ ਗੋਡੇ ਦੇ ਉੱਤੇ ਰੱਖਿਆ, ਚੌਂਕੜਾ ਮਾਰ ਕੇ ਬਹਿ ਗਏ ਮਹਾਰਾਜ ਉਹਦੇ ਸਿਰ ਵਾਲੇ ਪਾਸੇ, ਗੋਡੇ ਤੇ ਰੱਖਿਆ ਸੀਸ ਉਹਦਾ ਸਿਰ, ਤੇ ਜਦੋਂ ਅੱਖਾਂ ਚੰਗੀ ਤਰ੍ਹਾਂ ਚਿਹਰਾ ਸਾਫ ਕੀਤਾ ਉਹਨੇ ਅੱਖਾਂ ਖੋਲੀਆਂ। ਉਹ ਸਿੰਘ ਪਤਾ ਕੌਣ ਸੀ? ਉਹ ਸਤਿਕਾਰਯੋਗ ਮਹਾਨ ਆਤਮਾ ਭਾਈ ਸਾਹਿਬ ਭਾਈ ਮਹਾਂ ਸਿੰਘ, ਭਾਈ ਮਹਾਂ ਸਿੰਘ ਅੱਖਾਂ ਖੋਲੀਆਂ, ਕਲਗੀਧਰ ਪਾਤਸ਼ਾਹ ਦਾ ਚਿਹਰਾ ਤੱਕਿਆ, ਨੇਤਰਾਂ ਦੇ ਨਾਲ ਹੀ ਨਮਸਕਾਰ ਕੀਤੀ, ਝੁਕਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮਹਾਂਸਿਆਂ ਤੇਰੀ ਕੁਰਬਾਨੀ ਬਹੁਤ ਵੱਡੀ ਹੈ, ਤੇਰੇ ਸਾਥੀਆਂ ਦੀ ਕੁਰਬਾਨੀ ਬਹੁਤ ਵੱਡੀ ਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰੂ ਨਾਨਕ ਦਾ ਦਰ ਘਰ ਆ, ਮਹਾਂਸਿੰਘ ਅਜੇ ਤੈਨੂੰ ਸਾਹ ਆਉਂਦਾ ਸਵਾਸ ਆਉਂਦੇ ਆ, ਦੱਸ ਜ਼ਿੰਦਗੀ ਚਾਹੀਦੀ ਆ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜ਼ਿੰਦਗੀ ਚਾਹੀਦੀ, ਜੀਵਨ ਚਾਹੀਦਾ ਈ, ਜ਼ਿੰਦਗੀ ਤੇਰੀ ਝੋਲੀ ਚ ਪਾ ਦਈਏ, ਸਵਾਸਾਂ ਦੀ ਪੂੰਜੀ ਦੇ ਦਈਏ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖਿਆ, ਤੈਨੂੰ ਤੇ ਸਵਾਸ ਆਉਂਦੇ ਆ। ਕਹਿਣ ਲੱਗਾ ਸਤਿਗੁਰ ਜ਼ਿੰਦਗੀ ਨਹੀਂ ਚਾਹੀਦੀ, ਮੌਤ ਪ੍ਰਵਾਨ ਹੈ, ਸ਼ਹਾਦਤ ਦਾ ਜਾਮ ਪੀਣਾ ਪ੍ਰਵਾਨ ਹੈ, ਹੁਣ ਸਮਾਂ ਨੇੜੇ ਆ ਗਿਆ। ਕਹਿੰਦੇ ਕੁਝ ਝੋਲੀ ਅੱਡ, ਕੁਰਬਾਨੀ ਬਹੁਤ ਵੱਡੀ ਤੇਰੀ। ਭਾਈ ਮਹਾਂ ਸਿੰਘ ਨੇ ਆਖਿਆ ਸੀ ਸਤਿਗੁਰਾ ਇੱਕ ਬਖਸ਼ਿਸ਼ ਕਰ, ਇੱਕ ਰਹਿਮਤ ਕਰ। ਕਹਿੰਦੇ ਕਿਹੜੀ? ਕਹਿੰਦੇ ਸਤਿਗੁਰਾ ਬੜਾ ਚਿਰ ਹੋ ਗਿਆ ਤੇਰੇ ਤੋਂ ਬੇਮੁਖ ਹੋਇਆ ਨੂੰ, ਕਿਰਪਾ ਕਰਕੇ ਟੁੱਟਿਆਂ ਨੂੰ ਆਪਣੇ ਨਾਲ ਗੰਢ ਲਾ, ਮੁਕਤਸਰ ਸਾਹਿਬ ਜਾਓ ਨਾ। ਤੇ ਗੁਰਦੁਆਰਾ ਸਾਹਿਬ ਦਾ ਨਾਮ ਪਤਾ ਕੀ ਹੈ? ਟੁੱਟੀ ਗੰਢੀ ਸਾਹਿਬ, ਜਿੱਥੇ ਟੁੱਟੇ ਹੋਏ ਗੁਰੂ ਦੇ ਨਾਲ ਜੁੜੇ। ਕਹਿੰਦੇ ਸਤਿਗੁਰਾ ਇੰਨਾ ਚਿਰ ਹੋ ਗਿਆ ਤੇਰੇ ਨਾਲੋਂ ਵਿਛੜਿਆਂ ਨੂੰ, ਟੁੱਟਿਆਂ ਨੂੰ ਗੰਢ ਲਾ, ਇਹ ਵਿਛੋੜੇ ਦਾ ਬਦਾਵਾ ਪਾੜ ਦੇ, ਸਾਨੂੰ ਆਪਣੇ ਗਲ ਨਾਲ ਲਾ, ਜਿਉਂਦਿਆਂ ਵੀ ਤੇਰੇ ਚਰਨਾਂ ਚ ਥਾਂ ਮਿਲੀ ਆ। ਸਤਿਗੁਰ ਸ਼ਹਿਨਸ਼ਾਹ ਕਲਗੀਆਂ ਵਾਲਿਆ, ਹੁਣ ਅਕਾਲ ਚਲਾਣੇ ਦਾ ਸਮਾਂ ਆ ਗਿਆ, ਸ਼ਹਾਦਤ ਦਾ ਜਾਮ ਪੀ ਗਿਆ, ਸਤਿਗੁਰੂ ਹੁਣ ਪ੍ਰਭੂ ਦੇ ਚਰਨਾਂ ਚ ਵੀ ਥਾਂ ਦੇ ਦੇ, ਖੋਲ ਦੇ ਸੱਚਖੰਡ ਦੇ ਦਰਵਾਜ਼ੇ, ਤਾਂ ਕਿ ਉਹਦੇ ਚਰਨਾਂ ਚ ਟਿਕਾਣਾ ਮਿਲ ਜਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਤਿਗੁਰੂ ਨੇ ਆਖਿਆ ਮਹਾਂਸਿਆਂ ਟੁੱਟੇ ਗੰਢੇ ਗਏ ਹੋ, जुड़ गए हो तुसी गुरु नानक दे दर नाल, तुहाडी कुर्बानी महान आ। और सच जानना, धन गुरु गोबिंद सिंह साहब ने उस वक्त आख्या सी, ये जिन्ने सिंह इत्थे शहीद होए आ, गुरु गोबिंद सिंह साहब ने आख्या सी, ये मेरे मुक्ते आ, इन्हां नूं मुक्तियां दा खिताब गुरु गोबिंद सिंह साहब सच्चे पातशाह ने बख्शिश कीता सी। कहिंदे ये मेरे मुक्ते आ, भाव ये मुक्त हो गए आ। इस अस्थान दा नाम अज तो श्री मुक्तसर साहब हो गया। खिदराने की टाब नहीं, जेड़ा प्यार विच भिज के इन्हां शहीदां नूं सिजदा करेगा, नमस्कार करेगा, ते सिखी कमा के इन्हां दे मार्गदर्शन ते चलेगा, वह जिउंदे जी विशियां वकारां वाले पासिओं मुक्त होके गुरु नाल गंढिया जाएगा। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਸਨ। ਭਾਈ ਸਾਹਿਬ ਭਾਈ ਮਹਾਂ ਸਿੰਘ ਨੇ ਵੀ ਸਾਧ ਸੰਗਤ ਸਰੀਰ ਛੱਡਿਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਇਹਨਾਂ ਸਾਰਿਆਂ ਸਿੰਘਾਂ ਦਾ ਸੰਸਕਾਰ ਕੀਤਾ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਉਹ ਤੇ ਟੁੱਟੇ ਗੰਢੇ ਗਏ, ਆਪਾਂ ਆਪਣੇ ਬਦਾਵੇ ਕਦੋਂ ਪੜਵਾਉਣੇ, ਆਪਾਂ ਸਤਿਗੁਰ ਵਾਲੇ ਪਾਸੇ ਕਦੋਂ ਜੁੜਨਾ, ਮਨ ਕਰਕੇ ਹਿਰਦਾ ਕਰਕੇ, ਅਸੀਂ ਜੇ ਟੁੱਟੇ ਹਾਂ ਤੇ ਕਦੋਂ ਗੰਢੇ ਜਾਵਾਂਗੇ। ਮਨ ਕਰਕੇ ਜੁੜਨਾ ਪਏਗਾ, ਸੁਰਤ ਕਰਕੇ ਜੁੜਨਾ ਪਏਗਾ, ਹਿਰਦਾ ਕਰਕੇ ਜੁੜਨਾ ਪਏਗਾ। ਆਪਾਂ ਵੀ ਸਾਧ ਸੰਗਤ ਕਿਤੇ ਟੁੱਟੀ ਗੰਢਾ ਲਈਏ। ਸਾਹਿਬ ਸੱਚੇ ਪਾਤਸ਼ਾਹ ਨੂੰ ਆਖੀਏ, ਦਾਤਾ ਇਹ ਜਨਮਾਂ ਜਨਮਾਤਰਾਂ ਦਾ ਵਿਛੋੜਾ ਜਿਹੜਾ ਪ੍ਰਭੂ ਨਾਲੋਂ ਪਿਆ ਆ, ਇਹ ਜਨਮਾਂ ਜਨਮਾਤਰਾਂ ਦਾ ਸਾਡੇ ਵਿਛੋੜੇ ਦਾ ਬਦਾਵਾ ਪਾੜ ਦੇ, ਸਾਨੂੰ ਟੁੱਟਿਆਂ ਨੂੰ ਗੰਢ ਲਾ ਆਪਣੇ ਨਾਲ। ਟੁੱਟੀ ਗੰਢਣ ਹਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾ। ਉਹ ਟੁੱਟਿਆਂ ਨੂੰ ਗੰਢਣ ਵਾਲਾ, ਜੋੜਨ ਵਾਲਾ ਆ। ਤੋ ਸਾਧ ਸੰਗਤ, ਕਈ ਵਾਰੀ ਇੱਕ ਸਵਾਲ ਉੱਠਦਾ, ਇੱਕ ਬੇਨਤੀ ਸੁਣ ਲੈਣੀ, ਕਿ ਜਿਹੜਾ ਅਰਦਾਸ ਦੇ ਵਿੱਚ ਕਿਹਾ ਜਾਂਦਾ ਕਿ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ, ਇਹ ਚਾਲੀ ਮੁਕਤੇ ਕਿਹੜੇ ਆ? ਆਮ ਤੌਰ ਤੇ ਸਵਾਲ ਆ। ਮੁਕਤਸਰ ਸਾਹਿਬ ਵੀ ਉਹਨਾਂ ਨੂੰ ਮੁਕਤਿਆਂ ਦਾ ਦਰਜਾ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ। ਚਮਕੌਰ ਦੀ ਗੜੀ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਆ, ਉਹਨਾਂ ਦਾ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜ਼ਫਰਨਾਮੇ 'ਚ 40 ਦੀ ਗਿਣਤੀ ਜਿਹੜੀ ਆ ਉਹ ਦੱਸੀ ਹੈ। ਉਹ ਵੀ ਮੁਕਤ ਹੈ, ਉਸ ਪਾਸੇ ਵਾਲੇ ਵੀ ਮੁਕਤ, ਪਰ ਜਿਹੜਾ ਮੁਕਤਿਆਂ ਦਾ ਖਿਤਾਬ ਆ ਮੈਨੂੰ ਕਿਵੇਂ ਕਰਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਨੂੰ ਦਿੱਤਾ। ਪਾਤਸ਼ਾਹ ਨੇ ਆਖਿਆ ਇਹ ਮੇਰੇ ਮੁਕਤੇ ਆ, ਤੇ ਉਸ ਜਗ੍ਹਾ ਦਾ ਨਾਮ ਹੀ ਮੁਕਤਸਰ ਸਾਹਿਬ, ਸਾਹਿਬ ਸੱਚੇ ਪਾਤਸ਼ਾਹ ਸਤਿਗੁਰ ਨੇ ਰੱਖਿਆ। ਪਰ ਇੱਥੇ ਹੋਰ ਅੱਗੇ ਚੱਲੋ ਇੱਕ ਮਿੰਟ ਵਾਸਤੇ। ਇੱਕ ਵਿਦਵਾਨ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ, ਉਹ ਪਤਾ ਕੀ ਕਹਿੰਦਾ? ਭਾਈ ਕਾਨ ਸਿੰਘ ਨਾਭਾ ਨੂੰ ਪੜੋਗੇ ਨਾ, ਤੇ ਉਹਨਾਂ ਨੇ 40 ਨਾਂ ਹੀ ਇਹ ਦਿੱਤੇ ਆ ਚਮਕੌਰ ਸਾਹਿਬ ਦੇ ਸ਼ਹੀਦਾਂ ਦੇ, ਤੇ 40 ਨਾਮ ਹੀ ਦਿੱਤੇ ਆ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੇ। ਮੁਕਤਸਰ ਸਾਹਿਬ ਵੀ ਉਹਨਾਂ ਨੇ ਗਿਣਤੀ 40 ਦੱਸੀ। ਤਕਰੀਬਨ ਇਸ ਗੱਲ ਨਾਲ ਕਰੀਬਨ ਸਾਰੇ ਵਿਦਵਾਨ ਜਿਹੜੇ ਉਹ ਸਹਿਮਤ ਆ ਵੀ ਉੱਥੇ ਵੀ ਇੰਨੇ ਸਿੰਘ ਸ਼ਹੀਦ ਹੋਏ। ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਆ, ਉਹ ਪਤਾ ਕੀ ਕਹਿੰਦਾ? ਕਹਿੰਦਾ ਹੋਏ ਉੱਥੇ ਵੀ 40 ਸ਼ਹੀਦ, ਹੋਏ ਉੱਥੇ ਵੀ 40। ਕਹਿੰਦੇ ਉਹ ਭਲਿਆ ਜਦੋਂ ਅਰਦਾਸ ਦੇ ਵਿੱਚ ਜੁੜਦਾ ਹੁੰਦਾ ਨਾ, ਜਦੋਂ ਅਰਦਾਸ ਕਰਦਾ ਉਹਨਾਂ 40 ਦਾ ਨਾਂ ਲੈ ਕੇ, ਤੇ ਕਹਿੰਦਾ ਜੇ ਮੁਕਤਸਰ ਸਾਹਿਬ ਵਾਲੇ ਚੇਤੇ ਆ ਜਾਣ ਤੇ ਕਹਿੰਦੇ ਬਹੁਤ ਮੁਬਾਰਕ, ਤੇ ਕਹਿੰਦਾ ਜੇ ਚਮਕੌਰ ਸਾਹਿਬ ਵਾਲੇ ਚੇਤੇ ਆ ਜਾਣ ਤੇ ਬਹੁਤ, ਕਹਿੰਦਾ ਜੇ ਚਮਕੌਰ ਸਾਹਿਬ ਵਾਲੇ ਚੇਤੇ ਨਾ ਆਉਣ ਤੇ ਕਹਿੰਦਾ ਫਿਰ ਮੁਕਤਸਰ ਸਾਹਿਬ ਵਾਲੇ ਚੇਤੇ ਆ ਜਾਣ, ਤੇ ਕਹਿੰਦਾ ਜੇ ਦੋਵੇਂ ਹੀ ਚੇਤੇ ਆ ਜਾਣ ਤੇ ਤੇਰੇ ਨਾਲੋਂ ਵੱਡਿਆਂ ਭਾਗਾਂ ਵਾਲਾ ਹੋਰ ਹੈ ਹੀ ਕੋਈ ਨਹੀਂ ਆ। ਕਹਿਣ ਦਾ ਭਾਵ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਜਿਹਨੇ ਆਪਾਂ ਕੁਰਬਾਨ ਕੀਤਾ ਆ, ਉਹ ਮੁਕਤ ਆ। ਫਿਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਸਿਮਰਨ ਵਿੱਚ ਜੁੜਨ ਵਾਲੇ, ਭਜਨ ਬੰਦਗੀ ਵਿੱਚ ਜੁੜਨ ਵਾਲੇ, ਇਹਨਾਂ 40 ਮੁਕਤਿਆਂ ਤੋਂ ਬਾਅਦ ਪਤਾ ਕਿੱਦਾਂ ਜ਼ਿਕਰ ਆਇਆ? ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਹਠੀਆਂ ਜਪੀਆਂ ਤਪੀਆਂ। ਤਨ ਕਰਕੇ ਹੱਠ ਕਰਨਾ, ਇਹ ਗੁਰਮਤ ਦੇ ਵਿੱਚ ਇਸ ਗੱਲ ਦੀ ਨਿਖੇਧੀ ਕੀਤੀ ਗਈ ਹੈ। ਸਾਹਿਬ ਸੱਚੇ ਪਾਤਸ਼ਾਹ ਨੇ ਬਾਣੀ ਚ ਇੱਕ ਜਗ੍ਹਾ ਤੇ ਆਖਿਆ, ਹੱਠ ਕਰ ਮਰੇ ਨਾ ਲੇਖੇ ਪਾਵੇ, ਹੱਠ ਕਰ ਮਰੇ। ਜਿਵੇਂ ਭਗਤ ਨਾਮਦੇਵ ਜੀ ਨੇ ਇੱਕ ਸ਼ਬਦ ਬਾਣੀ ਚ ਆਇਆ, ਉਹ ਪਤਾ ਕੀ ਕਹਿੰਦੇ? ਉਹ ਕਹਿੰਦੇ ਬਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਅਗਨ ਦਹੈ, ਕਾਇਆ ਕਲਪ ਕੀਜੈ ਇਹ ਹੱਠ ਜੇ। ਜਿਸ ਹੱਠ ਦੀ ਨਿਖੇਧੀ ਕੀਤੀ ਹੈ, ਬਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਅਗਨ ਦਹੈ, ਆਪਣੇ ਆਪ ਨੂੰ ਅੱਗ ਚ ਪਾ ਕੇ ਸਾੜ ਦੋ, ਕਹੋ ਮੈਂ ਸੜ ਕੇ ਮਰ ਜਾਣਾ, ਮੈਨੂੰ ਰੱਬ ਮਿਲ ਜੇ। ਬਰਫ਼ ਵਿੱਚ ਆਪਣੇ ਤਨ ਨੂੰ ਗਾਲ ਦਿਓ, ਆਖੋ ਮੈਂ ਬਰਫ਼ 'ਚ ਪੈ ਕੇ ਗਲ ਕੇ ਮਰ ਜਾਣਾ, ਮੈਨੂੰ ਰੱਬ ਮਿਲ ਜਾਏ, ਮੈਂ ਸਰੀਰ ਨੂੰ ਦੁੱਖ ਦੇ ਦੇਣਾ, ਇਹ ਹੱਠ ਪ੍ਰਵਾਨ ਨਹੀਂ ਹੈ ਸਿੱਖੀ 'ਚ। ਇੱਕ ਜਗ੍ਹਾ ਤੇ ਵੀ ਬਚਣਾ ਹੈ, ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹੱਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਪਾਏ। ਹੁਣ ਜਿਹੜੇ ਬੰਦੇ ਨੇ ਸਾਧ ਸੰਗਤ ਤਸੀਹਾ ਝੱਲਣਾ, ਭਾਵੇਂ ਅੱਗ 'ਚ ਪੈਣਾ, ਭਾਵੇਂ ਦਰਖਤਾਂ ਦੇ ਨਾਲ ਉਲਟ ਉਲਟ ਕੇ ਆਪਣੇ ਆਪ ਨੂੰ ਲੱਤਾਂ ਉੱਪਰ ਬੰਨ੍ਹ ਕੇ ਡਾਲੀਆਂ ਦੇ ਨਾਲ ਕਹਿਣਾ ਕਿਸੇ ਨੂੰ ਬੰਨ੍ਹ ਦਿਓ, ਪੁੱਠੇ ਲਟਕੇ ਰਹਿਣਾ, ਇਸ ਤਰ੍ਹਾਂ ਤਪ ਕਰਦੇ ਰਹਿਣਾ, ਇਹੋ ਜਿਹੇ ਤਪ ਵੀ ਪ੍ਰਵਾਨ ਨੇ, ਇਹੋ ਜਿਹਾ ਹੱਠ ਵੀ ਪ੍ਰਵਾਨ ਨੇ। ਸਰੀਰ ਨੂੰ ਦੁੱਖ ਦੇ ਕੇ, ਤਨ ਨੂੰ ਦੁੱਖ ਦੇ ਕੇ, ਤੇ ਆਪਾਂ ਆਖੀਏ ਕਿ ਰੱਬ ਪ੍ਰਾਪਤ ਹੋ ਜੇ, ਪਰ ਨਾਮ ਵੀ ਨਾ ਜਪੀਏ, ਸਿਮਰਨ ਵੀ ਨਾ ਕਰੀਏ, ਭਜਨ ਬੰਦਗੀ ਚ ਵੀ ਨਾ ਜੁੜੀਏ, ਤੇ ਪਰਮਾਤਮਾ ਦੇ ਨਾਲ ਪ੍ਰੇਮ ਪ੍ਰਤੀਤ ਵੀ ਨਾ ਹੋਵੇ, ਫਿਰ ਸਹੀ ਅਰਥਾਂ ਚ ਹੱਠ ਕੀ ਹੋਇਆ? ਫਿਰ ਗੁਰਮਤ ਦਾ ਹੱਠ ਕੀ ਆ? ਗੁਰਮਤ ਦਾ ਹੱਠ ਹੈ ਸਿੱਖੀ ਦੇ ਬਦਲੇ, ਕਿਸੇ ਦੂਜੇ ਦੇ ਬਦਲੇ, ਧਰਮ ਦੇ ਬਦਲੇ ਆਪਾਂ ਕੁਰਬਾਨ ਕਰਨਾ। ਧਿਆਨ ਦੇਣਾ, ਜਿਹੜਾ ਅਰਦਾਸ ਦੇ ਵਿੱਚ ਹੱਠੀਆਂ ਦਾ ਜ਼ਿਕਰ ਆਇਆ ਉਹ ਕਿਹੜੇ ਹੱਠੀ ਨੇ? ਜਿਹੜੇ ਧਰਮ ਦੀ ਖਾਤਰ ਆਪਾਂ ਕੁਰਬਾਨ ਕਰਦੇ ਆ ਤੇ ਤਸੀਹੇ ਚੱਲਦੇ ਆ, ਜਿਹੜੇ ਧਰਮ ਦੀ ਖਾਤਰ ਆਪਾਂ ਕਟਵਾ ਜਾਂਦੇ ਆ ਤੇ ਦੁੱਖ ਚੱਲਦੇ ਆ, ਜਿਹੜੇ ਦੂਸਰਿਆਂ ਦੀ ਖਾਤਰ ਆਪਾਂ ਕੁਰਬਾਨ ਕਰਦੇ ਆ ਤੇ ਦੁੱਖ ਚੱਲਦੇ ਆ, ਪਰ ਦੂਜੇ ਦੀ ਝੋਲੀ 'ਚ ਸੁੱਖ ਪਾ ਜਾਂਦੇ, ਉਹ ਸਹੀ ਅਰਥਾਂ 'ਚ ਹੱਠ ਆ, ਉਹ ਅਸਲੀ ਗੁਰਮਤ ਦਾ ਹੱਠ ਆ। ਜਿਵੇਂ ਬਾਣੀ ਦੇ ਵਿੱਚ ਇੱਕ ਆਇਆ ਭਉ, ਇੱਕ ਹੈ ਨਿਰਮਲ ਭਉ, ਧਿਆਨ ਰੱਖਣਾ, ਅੰਤਰ ਸਮਝ ਲੈਣਾ ਤਾਂ ਕਿ ਕੋਈ ਸ਼ੰਕਾ ਨਾ ਰਹਿ ਜਾਏ। ਦਾਸ ਦਾ ਵਿਚਾਰ ਹੁੰਦਾ ਕਥਾ ਕਰਨ ਵੇਲੇ ਕਿ ਕਰੀਬਨ ਕਰੀਬਨ ਯਤਨ ਕੀਤਾ ਜਾਏ ਵੀ ਜੇ ਕੋਈ ਸਵਾਲ ਨਾ ਰਹਿ ਜਾਏ, ਹਰ ਗੱਲ ਦਾ ਜਵਾਬ ਆਪ ਆਪਣੀ ਬੁੱਧ ਹੈ ਜਿੱਤੀ, ਜਿੰਨੀ ਗੁਰੂ ਨੇ ਮਤ ਦਿੱਤੀ ਉਹਦੇ ਮੁਤਾਬਕ ਜ਼ਰੂਰ ਗੱਲ ਸਾਂਝੀ ਕੀਤੀ ਜਾਏ। ਜਿਵੇਂ ਭਉ ਹੈ ਨਾ, ਇੱਕ ਹੈ ਭਉ ਡਰ, ਕਿਸੇ ਸੰਸਾਰੀ ਬੰਦੇ ਦਾ ਵੀ ਡਰ ਆ, ਕਿਸੇ ਹਾਕਮ ਦਾ ਡਰ ਆ, ਰਾਜੇ ਦਾ ਡਰ ਆ, ਆਪਣੇ ਤੋਂ ਵੱਡੇ ਅਫਸਰ ਦਾ ਡਰ ਆ। ਇੱਕ ਹੈ ਨਿਰਮਲ ਭਉ, ਉਹ ਨਿਰਮਲ ਭਉ ਹੈ ਪਰਮਾਤਮਾ ਦਾ ਭਉ। ਗੁਰੂ ਸਾਹਿਬ ਨੇ ਬਾਣੀ ਚ ਆਖਿਆ, ਜਿਵੇਂ ਕਿਹਾ ਨਾ, ਭੈ ਕਾ ਹੂੰ ਕੋ ਦੇਤ ਨੈ ਨਹਿ ਭੈ ਮਨ ਤਾਨ, ਨਾ ਕਿਸੇ ਦਾ ਭੈ ਮੰਨਦੇ ਆ, ਨਾ ਕਿਸੇ ਨੂੰ ਆਪਣਾ ਭੈ ਦਿੰਦੇ। ਇਹ ਭੈ ਡਰ ਤੋਂ ਜਿਹੜਾ ਸਿੱਖ ਆ ਉਹ ਰਹਿ ਤਿਆ, ਉਹ ਕਿਸੇ ਨੂੰ ਕਿਸੇ ਤੋਂ ਨਹੀਂ ਡਰਦਾ, ਉਹ ਕਿਸੇ ਨੂੰ ਨਹੀਂ ਡਰਾਉਂਦਾ, ਪਰ ਇੱਕ ਡਰ ਐਸਾ ਜਿਹੜਾ ਸਿੱਖ ਦੇ ਅੰਦਰ ਹੈਗਾ, ਉਸ ਭਉ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਪਾਤਸ਼ਾਹ ਨੇ ਬਾਣੀ 'ਚ ਫੈਸਲਾ ਕਰ ਦਿੱਤਾ, ਉਹ ਕਹਿੰਦੇ ਭੈ ਬਿਨ ਭਗਤ ਨਾ ਹੋਵੇ, ਭੈ ਤੋਂ ਬਿਨਾਂ, ਡਰ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਪਰ ਦੂਜੇ ਪਾਸੇ ਕਹਿੰਦੇ ਸਾਡੇ ਅੰਦਰ ਕਿਸੇ ਦਾ ਡਰ ਹੈ ਹੀ ਨਹੀਂ, ਉਹ ਕਿਹੜਾ ਡਰ ਆ? ਉਹ ਸੰਸਾਰੀ ਕਿਸੇ ਮਨੁੱਖ ਦਾ ਡਰ, ਮੌਤ ਦਾ ਡਰ, ਧਰਮਰਾਜ ਦਾ ਡਰ, ਜਮ ਦਾ ਡਰ, ਕਾਲ ਦਾ ਡਰ, ਕਿਸੇ ਸੰਸਾਰੀ ਮਨੁੱਖ ਦਾ ਡਰ, ਤੇ ਉਹ ਭਉ ਜਿਹੜਾ ਭਉ ਸਾਡੇ ਅੰਦਰ ਚਾਹੀਦਾ, ਡਰ ਸਾਡੇ ਅੰਦਰ ਚਾਹੀਦਾ, ਉਹ ਕਿਹੜਾ ਡਰ ਆ? ਨਾਨਕ ਜਿਨ ਮਨ ਭਉ ਤਿਨ ਮਨ ਭਉ, ਉਹ ਹੈ ਪਰਮਾਤਮਾ ਦਾ ਭਉ। ਉਸ ਭਉ ਨੂੰ ਨਿਰਮਲ ਭਉ ਕਿਹਾ ਜਾਂਦਾ। ਇਸੇ ਤਰ੍ਹਾਂ ਤਨ ਨੂੰ ਦੁੱਖ ਦਿੱਤੇ ਫਲਾਣਾ ਦੇਵਤਾ ਖੁਸ਼ ਹੋ ਜਾਏਗਾ, ਆ ਫਲਾਣਾ ਦੇਵਤਾ ਖੁਸ਼ ਹੋ ਜਾਏਗਾ ਜੇ ਮੈਂ ਇਸ ਬਨਾਰਸ ਕਾਂਸ਼ੀ ਵਿੱਚ ਜਾ ਕੇ ਤੀਰਥਾਂ ਦੇ ਕੰਢਿਆਂ ਤੇ ਜਾ ਕੇ ਮਰਾਂ, ਤੀਰਥਾਂ ਦੇ ਕੰਢਿਆਂ ਤੇ ਜਾ ਕੇ ਬੈਠਾਂ, ਸਰੀਰ ਛੱਡਾਂ, ਆ ਦੇਵਤਾ ਖੁਸ਼ ਹੋ ਜਾਏਗਾ, ਰੱਬ ਖੁਸ਼ ਹੋ ਜਾਏਗਾ। ਇਹ ਹੱਠ ਦੀ ਗੁਰਮਤ ਵਿੱਚ ਨਖੇਦੀ ਕੀਤੀ ਹੈ, ਉਹਨੂੰ ਕਰਮ ਧਰਮ ਆਖਿਆ। ਕਰਮ ਧਰਮ ਪਾਖੰਡ ਜੋ ਦੀਸ਼ੈ, ਪਖੰਡ ਆਖਿਆ, ਕਰਮ ਧਰਮ ਪਾਖੰਡ ਜੋ ਦੀਸ਼ੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਉਹ ਫਿਰ ਕਿਹੜੇ ਹੱਠੀ ਹੋਏ? ਇਹੋ ਜਿਹਾ ਹੱਠ ਗੁਰਮਤ ਵਿੱਚ ਪ੍ਰਵਾਨ ਆ, ਨਿਰਮਲ ਹੱਠ। ਕਿਹੜਾ? ਸੀਸ ਦੀਆ ਪਰ ਸਿਰਰ ਨਾ ਦੀਆ। ਇੱਥੇ ਹੱਠ ਦਾ ਅਰਥ ਹੈ ਸਿਰੜ, ਸਿਰੜ ਦਾ ਅਰਥ ਆ ਦ੍ਰਿੜਤਾ, ਅੰਦਰ ਦੀ ਦ੍ਰਿੜਤਾ ਨਹੀਂ ਛੱਡਣੀ ਭਾਵੇਂ ਜਿੰਨਾ ਮਰਜ਼ੀ ਦੁੱਖ ਚੱਲਣਾ ਪਏ। ਆਖਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਣ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ 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 ਸਭ ਜਗ ਭਇਓ ਜੈ 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 ਸੁਰ ਲੋਕ। ਉਹ ਜਿਹੜਾ ਪਾਵਨ ਬਚਨ ਸੀ ਨਾ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸੀਸ ਦੀਆ ਪਰ ਸਿਰ ਨਾ ਦੀਆ, ਜਿਹੜਾ ਨਾ ਇਹ ਸਿਰੜ ਲਫ਼ਜ਼ ਜਿਹੜਾ ਆ ਇਹਦਾ ਅਰਥ ਹੈ ਹੱਠੀਆਂ ਜਪੀਆਂ ਤਪੀਆਂ ਵਾਲਾ, ਇਹ ਹੱਠ ਹੈ। ਭਾਵ ਕਿ ਮੈਂ ਆਪਣਾ ਧਰਮ ਨਹੀਂ ਛੱਡਣਾ। ਤੁਸੀਂ ਮੈਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਲੋਹੇ ਦੇ, ਮੈਂ ਤਿਆਰ ਹਾਂ, ਇਹ ਦੁੱਖ ਝੱਲਾਂਗਾ, ਧਰਮ ਨਹੀਂ ਛੱਡਣਾ। ਦੂਜਿਆਂ ਦੀ ਖਾਤਰ ਆਪਾਂ ਕੁਰਬਾਨ ਵੀ ਕਰਾਂਗਾ। ਤੱਤੀ ਤਵੀ ਤੇ ਬਿਠਾਇਆ, ਸੀਸ ਵਿੱਚ ਗਰਮ ਰੇਤਾ ਪਾਇਆ, ਦੇਗਾਂ ਚ ਉਬਾਲਿਆ, ਮੈਂ ਆਪਣਾ ਸਿਰ ਦ੍ਰਿੜਤਾ ਨਹੀਂ ਛੱਡਣੀ, ਆਪਣੀ ਦ੍ਰਿੜਤਾ ਨਹੀਂ ਛੱਡਣੀ, ਮੈਂ ਆਪਣਾ ਧਰਮ ਨਹੀਂ ਛੱਡਣਾ, ਮੈਂ ਆਪਣਾ ਹੱਠ ਨਹੀਂ ਛੱਡਣਾ। ਇੱਥੇ ਨਿਰਮਲ ਹੱਠ ਹੈ ਕਿ ਮੈਂ ਆਪਣੀ ਸੋਚ ਜਿਹੜੀ ਆ, ਧਰਮ ਦੀ ਸੋਚ ਜਿਹੜੀ, ਉਹਦੇ ਤੇ ਮੈਂ ਪਹਿਰਾ ਦੇਣਾ। ਇਹਦੇ ਚ ਆਪਣਾ ਨਿੱਜੀ ਸਵਾਰਥ ਨਹੀਂ ਹੈ। ਆਪਣੇ ਨਿੱਜੀ ਸਵਾਰਥ ਵਾਸਤੇ ਬੰਦਾ ਕੋਈ ਹੱਠ ਕਰ ਲਏ, ਉਹ ਪ੍ਰਵਾਨ ਨਹੀਂ। ਪਰ ਬੰਦ ਬੰਦ ਕਟਾਉਣੇ, ਦੇਗਾਂ ਵਿੱਚ ਉਬਾਲੇ ਖਾਣੇ ਜਿਹੜੇ ਆ ਸਾਧ ਸੰਗਤ, ਇਹ ਨਿਰਮਲ ਹੱਠ ਹੈ। ਸੀਸ ਦੀਆ ਪਰ ਸਿਰ ਨਾ ਦੀਆ, ਨਿਰਮਲ ਹੱਠ ਹੈ। ਜਪੀਆਂ ਤਪੀਆਂ, ਤੇ ਪਤਾ ਤਪ ਕਿਹੜਾ ਪ੍ਰਮਾਣ? ਜਪੀਆਂ ਦਾ ਅਰਥ ਜਿਨ੍ਹਾਂ ਨੇ ਉਹਨੂੰ ਜਪਿਆ, ਜਿਨ੍ਹਾਂ ਨੇ ਨਾਮ ਸਿਮਰਨ ਨਾਲ ਸਾਂਝ ਬਣਾਈ, ਜਿਹੜੇ ਭਜਨ ਬੰਦਗੀ ਵਿੱਚ ਜੁੜੇ ਆ। ਜਪ ਦਾ ਅਰਥ ਕੇਵਲ ਇੰਨਾ, ਕਿਉਂਕਿ ਆਪਾਂ ਰੋਜ਼ ਹੀ ਜਪ ਦੀਆਂ ਗੱਲਾਂ ਕਰਦੇ ਹਾਂ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਉਹ ਜਪਣਾ ਹੈ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਨਾਮ ਨਾਲ ਸਾਂਝ, ਭਜਨ ਬੰਦਗੀ ਨਾਲ ਸਾਂਝ, ਸੇਵਾ ਸਿਮਰਨ ਨਾਲ ਸਾਂਝ, ਇਹ ਹੈ ਜਪਣਾ। ਸਿਮਰਨ ਕਰਨਾ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸਤ ਸੰਗਤ ਵਿੱਚ ਆ ਕੇ ਕਥਾ ਕੀਰਤਨ ਕਰਨਾ, ਤੇ ਜਿਹੜਾ ਤੁਸੀਂ ਸੁਣਦੇ ਵੀ ਹੋ ਨਾ, ਧਿਆਨ ਦੇਣਾ, ਇਹ ਵੀ ਜਪ ਦੇ ਵਿੱਚ ਆਉਂਦਾ ਹੈ, ਇਹ ਵੀ ਜਪ ਵਿੱਚ ਆਉਂਦਾ ਹੈ। ਜਿਨ੍ਹਾਂ ਨੇ ਐਸਾ ਜਪਿਆ, ਉਹ ਜਪਣ ਵਾਲਿਆਂ ਦੇ ਵਿੱਚ ਬੇਅੰਤ ਨੇ। ਜਿਨ੍ਹਾਂ ਜਿਨ੍ਹਾਂ ਨੇ ਵੀ ਅੱਜ ਤੱਕ ਜਪਿਆ, ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਪ੍ਰਭੂ ਨੂੰ ਧਿਆਇਆ ਆ, ਅਰਾਧਿਆ ਆ, ਭਾਵੇਂ ਸਾਧ ਸੰਗਤ ਪੁਰਾਤਨ ਸਮਿਆਂ ਦੀਆਂ ਬਾਤਾਂ ਆ, ਜੇ ਜ਼ਿਕਰ ਆਇਆ ਨਾ, ਖਿਮਾ ਕਰਨਾ, ਜੇ ਗੁਰਬਾਣੀ ਚ ਆਇਆ ਨਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿਨ੍ਹਾਂ ਜਪਿਆ ਆ, ਠੀਕ ਹੈ, ਜਿਨ੍ਹਾਂ ਨੇ ਉਹਨੂੰ ਜਪਿਆ ਆ, ਤੇ ਦੂਜਿਆਂ ਨੂੰ ਉਹਨਾਂ ਤੋਂ ਪ੍ਰੇਰਣਾ ਲੈਣ ਵਾਸਤੇ ਕਹਿੰਦੇ ਕਿ ਤੁਸੀਂ ਵੀ ਪ੍ਰੇਰਣਾ ਲਓ, ਤੁਸੀਂ ਵੀ ਜਪੋ, ਸੱਤ ਆ ਉਹ ਪ੍ਰਵਾਨ ਨੇ, ਉਹਨਾਂ ਨੂੰ ਯਾਦ ਕਰਦੇ ਆ। ਜੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜ਼ਿਕਰ ਆਇਆ, ਜੇ ਭਾਈ ਲਾਲੋ ਵਰਗਿਆਂ ਨੇ ਵੀ ਜਪਿਆ, ਬਾਬੇ ਬੁੱਢੇ ਵਰਗਿਆਂ ਵੀ ਜਪਿਆ, ਭਾਈ ਮਰਦਾਨੇ ਵਰਗਿਆਂ ਵੀ ਜਪਿਆ, ਭਾਈ ਸਧਾਰਨ ਵਰਗਿਆਂ ਵੀ ਜਪਿਆ, ਰਾਜੇ ਸ਼ਿਵ ਨਾਭ ਤੇ ਭਾਈ ਮਨਸੁਖ ਵਰਗਿਆਂ ਵੀ ਜਪਿਆ, ਉਹ ਜਪਣ ਵਾਲਿਆਂ ਦੀ ਗਿਣਤੀ ਚ ਹੈ। ਭਾਈ ਲਹਿਣੇ ਵਰਗਿਆਂ ਨੇ ਵੀ ਜਪਿਆ, ਬਾਬੇ ਅਮਰਦਾਸ ਨੇ ਵੀ ਜਪਿਆ, ਭਾਈ ਗੁਰਦਾਸ ਨੇ ਵੀ ਜਪਿਆ, ਭਾਈ ਮਤੀਦਾਸ ਸਤੀਦਾਸ ਵਰਗਿਆਂ ਵੀ ਜਪਿਆ, ਭਾਈ ਲੰਗਾ ਭਾਈ ਪੈੜਾ ਮੁੱਖ ਉਹਨਾਂ ਨੇ ਵੀ ਜਪਿਆ। ਕਿਉਂਕਿ ਜਪਣ ਤੋਂ ਬਿਨਾਂ ਤੇ ਛੁਟਕਾਰ, ਜਪਣਾ ਤੇ ਇੱਕ ਨੰਬਰ ਤੇ ਆ। ਇੱਕ ਗੱਲ ਸੱਚ ਜਾਣਿਓ, ਸ਼ਹਾਦਤਾਂ ਦੇ ਜਾਮ ਵੀ ਉਹਨਾਂ ਨੇ ਪੀਤੇ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਜਪਿਆ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਆ। ਜਿਨ੍ਹਾਂ ਦੇ ਅੰਦਰ ਨਾਮ ਸੀ, ਸਿਮਰਨ ਸੀ, ਮਾਲਕ ਦੀ ਯਾਦ ਸੀ, ਪ੍ਰਭੂ ਦਾ ਚਿੰਤਨ ਸੀ, ਉਹੀ ਹੱਸ ਹੱਸ ਕੇ ਬੰਦ ਕਟਾਉਂਦੇ ਬੰਦ ਬੰਦ ਕਟਾਉਂਦੇ ਰਹੇ ਤੇ ਚਰਖੜੀਆਂ ਤੇ ਚੜਦੇ ਰਹੇ, ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਚ ਆਪਾਂ ਜ਼ਿਕਰ ਕਰਨਾ। ਹਠੀਆਂ ਜਪੀਆਂ, ਭਾਵ ਉਹ ਜਿੰਨੇ ਵੀ ਜਪਣ ਵਾਲੇ ਆ, ਇੱਥੇ ਬਹੁਤਿਆਂ ਦਾ ਨਾਂ ਲੈਣ ਦੀ ਲੋੜ ਨਹੀਂ, ਆਪ ਸਮਝ ਗਏ ਹੋਵੋਗੇ ਕਿ ਜਿਨ੍ਹਾਂ ਨੇ ਵੀ ਉਹਦਾ ਨਾਮ ਜਪਿਆ, ਸਿਮਰਨ ਕੀਤਾ, ਭਜਨ ਬੰਦਗੀ ਕੀਤੀ ਆ, ਉਹ ਜਪੀ ਜਪ ਕਰਨ ਵਾਲੇ। ਅੱਗੇ ਜਾ ਕੇ ਫਿਰ ਆਏਗਾ ਨਾਮ ਜਪਿਆ ਵੰਡ ਛਕਿਆ, ਇੱਕ ਜਗ੍ਹਾ ਤੇ ਬਣੀ ਚਾਹੇ ਨਾ। ਤਪ ਕਿਹਨੂੰ ਕਹਿੰਦੇ ਆ, ਕਿਹੜਾ ਤਪ? ਗੁਰ ਕੀ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਸਭ ਤੋਂ ਵੱਡਾ ਤਪ ਆ। ਇੱਥੇ ਤਪ ਦਾ ਅਰਥ ਆਪਣੇ ਸਰੀਰਾਂ ਨੂੰ ਤਪਾਉਣਾ ਨਹੀਂ ਹੈ, ਜਿਸ ਨੂੰ ਰਹਿ ਰਾਸ ਦੇ ਪਾਠ ਚ ਤੁਸੀਂ ਰੋਜ਼ ਪੜ੍ਹਦੇ ਹੋ ਨਾ, ਜਪੀਆਂ ਤਪੀਆਂ ਨੂੰ ਯਾਦ ਕਰਦੇ ਹੋ ਨਾ, ਤੇ ਜਿਹਦੇ ਕੋਲ ਜਪ ਨਾ ਹੋਵੇ ਤਪ ਨਾ ਹੋਵੇ, ਤੇ ਜਦੋਂ ਆਪਾਂ ਉੱਥੇ ਵੀ ਅਰਦਾਸ ਦੀ ਗੱਲ, ਜੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮ। ਇਹਦਾ ਮਤਲਬ ਮੈਨੂੰ ਜਪ ਤਪ ਕਰਨ ਦੀ ਸ਼ਕਤੀ ਦੇ। ਕਿਹੜਾ ਜਪ ਤਪ? ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਤੇਰਾ ਇੱਕੋ ਨਾਮ ਮਜੀਥੜਾ, ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ। ਕਿਹੜੇ ਜਪੀਆਂ ਤੇ ਤਪੀਆਂ ਦੀ ਗੱਲ ਆ? ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ, ਜਿਹੜੇ ਉਹਦੇ ਨਾਮ ਰੰਗ ਵਿੱਚ ਰਤੇ ਗਏ ਉਹ ਅਸਲੀ ਜਪੀ ਆ, ਉਹ ਅਸਲੀ ਤਪੀ ਆ। ਰਤਾ ਮੇਰਾ ਚੋਲਾ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਉਹਨਾਂ ਜਪੀਆਂ ਤਪੀਆਂ ਤੇ ਹਠੀਆਂ ਦਾ ਜ਼ਿਕਰ ਆ ਜਿਹੜੇ ਸਾਧ ਸੰਗਤ ਆਪਾਂ ਕੁਰਬਾਨ ਵੀ ਕਰਕੇ ਗਏ ਤੇ ਜਿਨ੍ਹਾਂ ਨੇ ਉਸ ਨੂੰ ਜਪਿਆ ਵੀ, ਉਹਦੀ ਭਜਨ ਬੰਦਗੀ ਵੀ ਕੀਤੀ, ਨਾਮ ਸਿਮਰਨ ਵਿੱਚ ਵੀ ਜੁੜੇ, ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸਾਂਝ ਬਣਾਈ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਨਾਨਕ ਕੇ ਘਰ ਕੇਵਲ ਨਾਮ, ਤੇ ਜਿਨ੍ਹਾਂ ਨੇ ਨਾਮ ਜਪਿਆ ਜੇ ਨਾ, ਇੱਕ ਗੱਲ ਯਾਦ ਰੱਖਿਓ, ਉਹ ਮਾਲਕ ਦੇ ਹੁਕਮ ਵਿੱਚ ਆ ਗਿਆ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਹਿਣ ਲੱਗੇ ਸਤ ਸੰਗਤ ਕਿਹੜੀ ਆ? ਜਿੱਥੇ ਪ੍ਰਭੂ ਦੇ ਨਾਮ ਦਾ ਚਰਚਾ ਆ, ਤੇ ਨਾਮ ਕੀ ਹੈ? ਏਕੋ ਨਾਮ ਹੁਕਮ ਹੈ। ਕਹਿੰਦੇ ਨਾਮ ਹੈ ਪ੍ਰਭੂ ਦਾ ਹੁਕਮ, ਤੇ ਕਹਿੰਦੇ ਹੁਕਮ ਦੀ ਸੋਝੀ ਕਿੱਥੋਂ ਆਏਗੀ? ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕਹਿੰਦੇ ਇਸ ਹੁਕਮ ਦੀ ਸੋਝੀ ਸਤਿਗੁਰ ਦਏਗਾ, ਇਹਦੀ ਸੋਝੀ ਸਤਿਗੁਰੂ ਕੋਲੋਂ ਆਏਗੀ, ਗੁਰੂ ਕੋਲੋਂ। ਤੇ ਗੁਰੂ ਕੌਣ ਆ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਭਜਨ ਬੰਦਗੀ ਕੀਤੀ, ਜਿਨ੍ਹਾਂ ਨੇ ਸੇਵਾ ਕੀਤੀ, ਜਿਨ੍ਹਾਂ ਨੇ ਸਿਰ ਦ੍ਰਿੜਤਾ ਰੱਖੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਉਹਦੇ ਚਿੰਤਨ ਵਿੱਚ ਜੁੜੇ ਰਹੇ, ਆਪਾਂ ਕੁਰਬਾਨ ਕਰ ਦਿੱਤਾ ਪਰ ਆਪਣਾ ਧਰਮ, ਆਪਣਾ ਸਿਰ ਦ੍ਰਿੜਤਾ ਨਹੀਂ ਛੱਡੀ। ਉਹਨਾਂ ਕੋਲ ਨਾਮ ਦੀ ਕਮਾਈ ਸੀ, ਉਹਨਾਂ ਕੋਲ ਬਾਣੀ ਦੇ ਜਪ ਦੀ ਕਮਾਈ ਸੀ, ਉਹਨਾਂ ਕੋਲ ਸਤਿਗੁਰ ਦੀ ਸੇਵਾ ਭਗਤੀ ਦੇ ਤਪ ਦੀ ਕਮਾਈ ਸੀ। ਉਹ ਗੁਰੂ ਆਗਿਆ ਦਾ ਪਾਲਣ ਕਰਨ ਵਾਲੇ ਸਨ, ਤੇ ਜਿਹੜੇ ਐਸੇ ਨਾਮ ਸਿਮਰਨ ਵਿੱਚ ਜੁੜੇ ਸਨ, ਉਹ ਹੀ ਸਾਧ ਸੰਗਤ ਸਰੀਰ ਤੱਕ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਉਹ ਆਪਾ ਗਵਾ ਕੇ, ਆਪਣਾਤ ਗਵਾ ਕੇ, ਹਉਮੈ ਅਹੰਕਾਰ ਨੂੰ ਛੱਡ ਕੇ ਸਾਧ ਸੰਗਤ ਉਹ ਸਿੱਖੀ ਦੀ ਖਾਤਰ, ਧਰਮ ਦੀ ਖਾਤਰ, ਦੂਸਰਿਆਂ ਦੀ ਖਾਤਰ, ਪੰਥ ਦੀ ਖਾਤਰ ਤੇ ਗੁਰੂ ਗ੍ਰੰਥ ਦੀ ਖਾਤਰ ਸਾਧ ਸੰਗਤ ਜਿਨ੍ਹਾਂ ਨੇ ਜਪਿਆ ਸੀ, ਉਹ ਆਪਾਂ ਵੀ ਕੁਰਬਾਨ ਕਰ ਗਏ ਤੇ ਜੀਵਨ ਕੀ ਦੇ ਗਏ, ਦੂਜਿਆਂ ਨੂੰ ਸਿਖਾ ਕੀ ਗਏ? ਜੋ ਆਸ਼ਕ ਹੈ ਸ਼ਹਾਦਤ ਕੇ, ਵੋ ਜੀਣਾ ਛੋੜ ਦੇਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ, ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜ਼ੋ ਤਖਤ ਨਾ ਹੂਰੋਂ ਕੀ ਹਸਰਤ, ਉਸੇ ਤੋਂ ਖੁਦਾ ਵੀ ਖੁਦਾਈ ਦੇ ਤੋਂ ਵਾਪਸ ਮੋੜ ਦੇਤੇ ਹੈ। ਜਿਨ੍ਹਾਂ ਦੇ ਅੰਦਰ ਮੋਹੇ ਮਰਨੇ ਕਾ ਚਾਓ ਹੈ, ਇਹ ਉਹਨਾਂ ਦੀਆਂ ਬਾਤਾਂ ਆ, ਪਰ ਜਪ ਤੋਂ ਬਿਨਾਂ, ਭਜਨ ਬੰਦਗੀ ਤੋਂ ਬਿਨਾਂ ਇਹ ਜੀਵਨ ਨਹੀਂ ਬਣ ਸਕਦਾ, ਕਿਉਂਕਿ ਸਿੱਖੀ ਦੀ ਨੀਂਹ ਸ਼ੁਰੂਆਤ ਹੀ ਇੱਥੋਂ ਰੱਖੀ ਗਈ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀਜੈ, ਸਿਰ ਦੀ ਜੈ ਕਾਣ ਨਾ ਕੀਜੈ, ਸਿਰ ਦੀ ਜੈ ਕਾਣ ਨਾ ਕੀਜੈ, ਸਿਰ ਇਤ ਮਾਰਗ ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ,
ਪੈਰ ਤਰੀ ਜੈ, ਇਤ ਮਾਰਗ ਪੈਰ ਤਰੀ ਜੈ,
ਸਿਰ ਦੀ ਜੈ ਕਾਣ ਨਕੀ ਜੈ, ਸਿਰ ਦੀ ਜੈ ਕਾਣ ਨਕੀ ਜੈ,
ਸਿਰ ਦੀ ਜੈ ਕਾਣ ਨਕੀ ਜੈ, ਸਿਰ ਦੀ
ਕਾਣ ਨਕੀ ਜੈ,
ਬੋਲੇ ਸੋਮਿਆ
ਸਾਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼ ਉਹਨਾਂ ਮਹਾਨ 40 ਮੁਕਤੇ, ਉਹਨਾਂ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਮਾਰਗ ਦੇ ਉੱਤੇ ਚੱਲਣ ਦਾ ਸਾਨੂੰ ਬਲ ਦੇਣ, ਜਿਨ੍ਹਾਂ ਜਪਿਆ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨਾ ਕੀਤਾ, ਜਿਨ੍ਹਾਂ ਨੂੰ ਰੋਜ਼ ਆਪਾਂ ਅਰਦਾਸ ਵਿੱਚ ਯਾਦ ਕਰਦੇ ਹਾਂ, ਸਹਿਬ ਬਖਸ਼ਿਸ਼ ਕਰਨ, ਕੋਈ ਕਿਣਕਾ ਕਿਤੇ ਸਾਡੇ ਮਨ ਹਿਰਦਿਆਂ 'ਚ ਵੀ ਵੱਸ ਜਾਏ, ਤਾਂ ਕਿ ਗੁਰੂ ਲੜ ਲੱਗ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ, ਅਦਬ ਸਹਿਤ ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।